छठम पीर बैठा पुर भारी अर्जन काया पलट कै मूर्त हर गोबिंद सवारी चली पीढ़ी सोडियां रूप दिखावन वारू वारी दल भंजन गुर सूरमा बड जोधा बो पर उपकारी। सतगुरु श्री गुरु हरगोबिंद साहब जी महाराज जी अज दे दिन ज्योति जोत समाए और ज्योति जोत समाउण तो पहला सरबत संगतां नूं जो महाराज जी ने अंतला उपदेश दिता वो श्री गुरु ग्रंथ साहब का पवित्र पावन शब्द सी। मांगना मांगन नीका हर जस गुरते मांगना, जागना जागर नीका हर कीर्तन में जागना। ये पवित्र पावन शब्द उच्चारण करके सरबत संगत नूं उपदेश दे के सतगुरु ज्योति जोत समा गए। ऐसे दीन दयाल सतगुरु गुरु हरगोबिंद साहब साडे सारयां ते अपनी कृपा दृष्टि करन। ये जो पवित्र उपदेश महाराज छेवें पातशाह ने बख्शिया है ये उपदेश साडे सारयां दे हिरदयां विच वस जाए और साडा ये पुरब मनाया सफला हो जाए। लड़ी वार इतिहास की कथा आप जी सरवण कर रहे हो दसवें पातशाह दे प्रसंग। मालवे दे इलाके च सतगुरु जी विचर रहे हैं। एक घूगड़ जीव पंछी है उहदा सतगुरां ने निस्तारा किया है। सिखां दे पुछण ते कि महाराज इहदा संघार आप जी ने क्यों किया, महाराज जी ने उहदे पूर्व जन्म की कथा सुनाई। इथों चल के गरीब नवाज सच्चे पातशाह जी महाराज एक नाथ दे कोल आए ने, दा नां है हुक्मनाथ। यह सतगुरां दी अजमत वेखना चाहुंदा सी, आप भी एक करामाती अजमतवान सी। कलगीधर जी ने अपना तीरे दे मत्थे नाल छुआ के दी अजमत लै लई। महाराज जी कहिंदे हां नाथ जी हुण दसो किथे चलना चाहुंदे हो, लाहौर जां दिल्ली? कहिंदा जी हुण तां मेरे अंदर कुछ नहीं रहा, कोई अजमत कोई शक्ति कोई करामात नहीं रही। महाराज गरीब नवाज सच्चे पातशाह ने अजमत बखा भी दित्ती और उहदी अजमत हार भी ली। पर जिवें नाटक चेटक करी दे ने उदां महाराज जी ने अपनी अजमत नहीं प्रगट कीती। तो गरीब नवाज सच्चे पातशाह जी महाराज जी दे कोलों ये चला गया। सतगुरां दे कोल फिर इहने अपना आप नहीं बख्शाया कि गरीब नवाज जी दे कोल बेनती करके महाराज जी कोल अजमतां वापस मंग लैंदा। तो उसे तरह खाली अपनियां गऊआं ते बछड़े लै के उत्थों चल के रतगीए ग्राम चला गया। उत्थे जा के रहण लग पिया। तो गरीब नवाज सच्चे पातशाह जी महाराज जी जिवें इत्थों अगे चाला पा रहे ने, आओ मन बिरतियां एकाग्र करके सतगुरां दा पवित्र पावन इतिहास सरवण करिए। गुरु चरणा दा ध्यान अपने हिरदयां च धारण करदे होया अपने जीवन ते रसना दे कल्याण निमित आखिए जी सतनाम श्री
वाहेगुरु साहिब जीओ।
सतनाम श्री
दोहेरा बातर कितक मुकाम कर पुन श्री प्रभ वै त्यार।
कुछ दिन सतगुरु सच्चे पातशाह जी महाराज जी ने इत्थे ही मुकाम रखिया, कुछ दिन इत्थे ही महाराज जी ने निवास रखिया, कुछ दिन इत्थे रह के जीवां दा उधार कीता, उपदेश दिता, भगती नाम सिमरन दृढ़ कराया। फिर महाराज जी ने कुछ दिनों तो बाद इत्थों चलण दी तैयारी कीती है।
जीन तुरंगम पर परे होत पे अतवार।
सतगुरां दे घोड़े ते सेवादारां ने काठी पा के तैयार कीता है। गरीब नवाज सच्चे पातशाह जी महाराज जी पलाकी मार के अपने घोड़े ते सवार होए ने। और नाल जिन्नियां फौजां सन सब आपो अपने वाहनां ते घोड़ियां ते सवार होके कलगीधर पातशाह जी महाराज जी दे नाल नाल चल पए हन।
जो पई विद अनेक प्रव करते अखीरे
रस्ते विच जांदियां जांदियां दसवें पातशाह जी महाराज जी अनेक प्रकार दे नाल शिकार खेडते जा रहे हन।
खेलत विचरत जाते गेरे
रस्ते विच अनेकां जीवां दा संघार करदे ने। जेड़े जीव सरापे हुए सन उन्हां सरापे हुए जीवां दा भी उधार करदे हन। शायद सतगुरां दा आउणा ही इस प्रयोजन करके होया इस इलाके विच। आ वेखो पिछे भी आप जी ने सरवण कीता किन्ने जीव सतगुरां ने उधारे ने। तो इस तरह महाराज गरीब नवाज सच्चे पातशाह जी भांत भांत दे जीवां दा शिकार खेडदिआं होइआं अगे नूं वधदे चले जा रहे हन।
अष्टकोस प्राप्त पहुंचे जाए
छेको दा पेंडा तय करके महाराज जी इत्थों अगे गए हन।
सैन सिंह समंदाए
महाराज जी दे नाल बहुत सारी सेना है बहुत सारे सूरमे बहादुर योधे हन।
ਸਲ ਭੁੰਦੜ ਦੀਵਾਨਾ
ਖਾਲਸਾ ਜੀ ਜਿੱਥੇ ਮਹਾਰਾਜ ਜੀ ਅੱਗੇ ਗਏ ਨੇ ਇੱਥੇ ਇੱਕ ਭੁੰਦੜ ਦੀਵਾਨਾ ਰਹਿੰਦਾ ਹੈ ਇਹਦਾ ਨਾਂ ਹੈ ਭੁੰਦੜ ਦੀਵਾਨਾ ਉਹ ਇੱਥੇ ਰਹਿੰਦਾ ਹੈ।
ਗੁਰ ਆਗਮਨ ਸੁਣੇ ਅਰਖਾਨਾ
ਜਦੋਂ ਉਸ ਭੁੰਦੜ ਦੀਵਾਨੇ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦਾ ਆਗਮਨ ਸੁਣਿਆ ਕਿ ਦਸਵੇਂ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਮਾਲਕ ਸਾਡੇ ਇਲਾਕੇ ਵਿੱਚ ਸਾਡੇ ਨਗਰ ਦੇ ਵਿੱਚ ਆਏ ਹਨ।
ਤੋਰ ਨਹੀਂ ਚੱਲ ਕਰ ਤੂੰ ਆਇਓ ਚਰਨ ਕਮਲ ਪਰ ਸੀਸ ਨਿਵਾਇਓ।
ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਆਇਆ ਆਪਣੇ ਘਰੋਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆ ਕੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਇਸ ਭੁੰਦੜ ਦੀਵਾਨੇ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਪੰਜ ਰੁਪਈਏ ਥਾਲ ਮਹੀਨ
ਇੱਕ ਪੰਜ ਰੁਪਈਏ ਤੇ ਪੰਜ ਰੁਪਈਏ ਦੇ ਨਾਲ ਇੱਕ ਬਹੁਤ ਬਰੀਕ ਧਾਗੇ ਦਾ ਬੁਣਿਆ ਹੋਇਆ ਥਾਨ ਸੀ ਕੱਪੜਾ ਸੀ ਕੱਪੜੇ ਦਾ ਥਾਨ ਸੀ। ਉਹ ਇਹਨੇ ਮਹਾਰਾਜ ਜੀ ਦੇ ਅੱਗੇ ਲਿਆ ਕੇ ਭੇਟਾ ਵਜੋਂ ਭੇਟ ਕੀਤਾ ਪੰਜ ਰੁਪਈਏ ਔਰ ਇੱਕ ਮਹੀਨ ਧਾਗੇ ਦਾ ਬਰੀਕ ਧਾਗੇ ਦਾ ਬਣਿਆ ਹੋਇਆ ਕੱਪੜੇ ਦਾ ਥਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਿਆ ਕੇ ਇਹਨੇ ਭੇਟ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਉਤਰੇ ਨੇ ਉਤਰ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
ਸਿੰਘ ਬਾਂਛਤ ਦਲੇਰਾ
ਔਰ ਸਿੰਘ ਇੱਧਰ ਉੱਧਰ ਫਿਰ ਕੇ ਆਪਣੀ ਬਾਂਛਤ ਜਗ੍ਹਾ ਜਿੱਥੇ ਜਿੱਥੇ ਕਿਸੇ ਦੇ ਮਨ ਨੂੰ ਕੋਈ ਜਗ੍ਹਾ ਚੰਗੀ ਲੱਗਦੀ ਹੈ ਭਾਉਂਦੀ ਹੈ ਉੱਥੇ ਉੱਥੇ ਸਿੰਘਾਂ ਨੇ ਆਪੋ ਆਪਣੇ ਡੇਰੇ ਕੀਤੇ ਨੇ ਪੜਾਅ ਕੀਤੇ ਹਨ।
ਬ੍ਰਿੰਦ ਕਲਸ਼ ਪਾ ਕੇ ਭਰਿਆਨੇ ਭੁੰਦੜ ਸੰਗ ਲਿਆਏ ਮਿਸਟਾਨੇ।
ਉਸ ਵਕਤ ਭੁੰਦੜ ਦੀਵਾਨੇ ਨੇ ਆਖਿਆ ਮੈਂ ਸਤਿਗੁਰੂ ਤੇ ਸਤਿਗੁਰਾਂ ਦੇ ਨਾਲ ਸਿੰਘਾਂ ਦੀ ਸੇਵਾ ਕਰਾਂ। ਇਹਦੇ ਘਰ ਦੇ ਵਿੱਚ ਮੱਝਾਂ ਆਦਿਕ ਬਹੁਤ ਸਨ ਅਨੇਕਾਂ ਘੜੇ ਦੁੱਧ ਦੇ ਭਰ ਕੇ ਲਿਆਇਆ ਆਪਣੇ ਨਾਲ ਹੋਰ ਵੀ ਕਈ ਭੁੰਦੜ ਜਿਹੜੇ ਦੀ ਜਾਤੀ ਦੇ ਸਨ ਉਹਨਾਂ ਨੂੰ ਨਾਲ ਲੈ ਕੇ ਤੇ ਨਾਲ ਕੁਝ ਮਠਿਆਈ ਆਦਿਕ ਲੈ ਕੇ ਆਇਆ ਕਈ ਘੜੇ ਦੁੱਧ ਦੇ ਭਰ ਕੇ ਲਿਆਇਆ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਚੁਕਾਉਣ ਵਾਸਤੇ।
ਚੇਤਕ ਸਿੰਘ ਸਭਨ ਕੋ ਪਿਆਏ
ਜਿੰਨੇ ਨਾਲ ਮਹਾਰਾਜ ਜੀ ਦੇ ਸਿੰਘ ਸਨ ਸਾਰਿਆਂ ਨੂੰ ਵੱਡੇ ਵੱਡੇ ਬਾਟੇ ਦੁੱਧ ਦੇ ਭਰ ਕੇ ਪਿਆਏ ਹਨ।
ਬਾਰ ਬਾਰ ਕਹਿ ਕਰ ਤ੍ਰਿਪਤਾਏ
ਬਾਰ ਬਾਰ ਕਹਿ ਕਹਿ ਕੇ ਇੱਕ ਵਾਰੀ ਸਿੰਘ ਛੱਕ ਲੈਂਦੇ ਦੁਬਾਰਾ ਫਿਰ ਭਰ ਦਿੰਦਾ ਬਾਟਾ ਦੁਬਾਰਾ ਛਕਣ ਤੋਂ ਬਾਅਦ ਤੀਸਰੀ ਵਾਰ ਵੀ ਬਾਟੇ ਭਰ ਦਿੰਦਾ ਕਹਿੰਦਾ ਮਹਾਰਾਜ ਹੋਰ ਛਕੋ ਇੰਨੇ ਪਿਆਰ ਨਾਲ ਛਕਾ ਰਿਹਾ ਕਿ ਬਾਰ ਬਾਰ ਕਹਿ ਕਹਿ ਕੇ ਸਿੰਘਾਂ ਨੂੰ ਦੁੱਧ ਛਕਾ ਰਿਹਾ ਹੈ। ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੱਗੇ ਬੜਾ ਅਧੀਨ ਹੋਇਆ ਇਹਨੇ ਬੜੀ ਸੇਵਾ ਕੀਤੀ। ਸਮੁੰਦਰ ਖਾਲਸੇ ਦੇ ਬੋਲੇ ਚ ਦੁੱਧ ਨੂੰ ਸਮੁੰਦਰ ਵੀ ਕਹਿੰਦੇ ਨੇ। ਏਦਾਂ ਸਾਰੀਆਂ ਫੌਜਾਂ ਨੂੰ ਮਹਾਰਾਜ ਜੀ ਦੇ ਸਮੇਤ ਇਹਨੇ ਸਮੁੰਦਰ ਛਕਾਇਆ ਦੁੱਧ ਛਕਾਇਆ ਔਰ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਹੁਤ ਅਧੀਨ ਹੋ ਕੇ ਸਤਿਗੁਰਾਂ ਦੇ ਤਾਬਿਆਂ ਚੱਲ ਕੇ ਮਹਾਰਾਜ ਜੀ ਦੇ ਹੁਕਮ ਦੇ ਅੰਦਰ ਚੱਲ ਕੇ ਇਹਨੇ ਸੇਵਾ ਕੀਤੀ ਹੈ।
ਬਾਰ ਬਾਰ ਪਗ ਪੰਕ ਜੇ ਲਾਗੇ,
ਬਾਰ ਬਾਰ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਤੇ ਵੰਦਨਾ ਕਰਦਾ, ਬਾਰ ਬਾਰ ਗੁਰੂ ਸਾਹਿਬ ਦੇ ਚਰਣਾ ਤੇ ਨਮਸਕਾਰ ਕਰਦਾ ਨਮਾਮ ਕਰਦਾ ਹੈ। ਅਨੇਕਾਂ ਪ੍ਰਕਾਰ ਦੇ ਬਚਨ ਕਹਿੰਦਾ ਹੈ, ਸੁਣਦਾ ਹੈ, ਅਨੇਕ ਪ੍ਰਕਾਰ ਦੀਆਂ ਵਿਚਾਰਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਬੈਠ ਕੇ ਕਰਦਾ ਹੈ। ਇਹਦਾ ਜਲਦ ਵਿਵੇਕ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਅਨੇਕਾਂ ਪ੍ਰਕਾਰ ਦੇ ਬਚਨ ਬਿਲਾਸ ਇਹਨੇ ਸਤਿਗੁਰਾਂ ਦੇ ਚਰਨਾਂ ਵਿਚ ਬੈਠ ਕੇ ਕੀਤੇ ਹਨ।
ਪੁੰਦਰ ਹਮ ਚਰੈ ਅਪਰ ਸਥਾਨ ਬਿਲੋਕਨ ਕਰੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ, ਅੱਛਾ ਭਾਈ ਪੁੰਦੜ ਦੀਵਾਨਾ ਜੀ, ਤੁਹਾਡੀ ਸੇਵਾ ਪ੍ਰਵਾਨ ਹੋ ਗਈ ਹੈ, ਤੁਸੀਂ ਸਾਰੇ ਸਿੰਘਾਂ ਨੂੰ ਦੁੱਧ ਛਕਾ ਦਿੱਤਾ ਹੈ, ਤੇ ਹੁਣ ਅਸੀਂ ਇੱਥੋਂ ਚੜ੍ਹ ਕੇ ਅੱਗੇ ਕੋਈ ਹੋਰ ਜਗ੍ਹਾ ਵੇਖਣਾ ਚਾਹੁੰਦੇ ਹਾਂ, ਇੱਥੋਂ ਅਸੀਂ ਚਾਲਾ ਪਾ ਕੇ ਅੱਗੇ ਕੋਈ ਹੋਰ ਜਗ੍ਹਾ ਤੱਕਣਾ ਚਾਹੁੰਦੇ ਹਾਂ।
ਜੋੜ ਕਰ ਦਿਓ ਬਤਾਓ।
ਇਹ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ, ਗਰੀਬ ਨਵਾਜ, ਮੇਰੇ ਲੈ ਕੋਈ ਸੇਵਾ ਦੱਸੋ, ਮੈਂ ਆਪ ਜੀ ਦੀ ਕੀ ਸੇਵਾ ਕਰ ਸਕਦਾ, ਮੈਂ ਤੁਹਾਡੀ ਕਿਸ ਸੇਵਾ ਵਿਚ ਕੰਮ ਆ ਸਕਦਾ
ਹਾਂ।
ਮਹਾਰਾਜ, ਮੈਨੂੰ ਆਪਣਾ ਦਾਸ ਜਾਣ ਕੇ, ਆਪਣਾ ਸੇਵਕ ਜਾਣ ਕੇ ਮੇਰੇ ਪ੍ਰਤੀ ਹੁਕਮ ਫੁਰਮਾਓ। ਮਹਾਰਾਜ, ਆਪ ਜੀ ਕੋਈ ਵੀ ਹੁਕਮ ਮੇਰੇ ਪ੍ਰਤੀ ਜਾਰੀ ਕਰੋ, ਮੈਂ ਉਹੀ ਸੇਵਾ ਆਪ ਜੀ ਦੀ ਕਰਾਂਗਾ।
ਦਰਸ਼ਨ ਦਿਓ ਭਾਗ ਧਨ ਮੇਰੇ ਭਇਓ ਨਿਹਾਲ ਆਨੰਦ ਕਨੇਰੇ।
ਮਹਾਰਾਜ, ਤੁਸੀਂ ਮੈਨੂੰ ਦਰਸ਼ਨ ਦਿੱਤੇ ਨੇ, ਦਰਸ਼ਨ ਦੇ ਕੇ ਮੈਨੂੰ ਕਿਰਤਾਰਥ ਕੀਤਾ, ਮੇਰੇ ਭਾਗ ਜਾਗੇ ਹਨ, ਮੇਰੇ ਕੋਈ ਪੂਰਵਲੇ ਜਨਮਾਂ ਦੇ ਕਰਮ ਜਾਗੇ ਹਨ, ਜਿਨ੍ਹਾਂ ਸਵੱਲੇ ਭਾਗਾਂ ਕਰਕੇ ਮੈਨੂੰ ਆਪ ਜੀ ਦੇ ਦੀਦਾਰ ਹੋਏ ਨੇ, ਤੁਸੀਂ ਮੈਨੂੰ ਆਪਣਾ ਜਾਣ ਕੇ ਮੇਰੇ ਤੇ ਦਇਆ ਕੀਤੀ ਹੈ, ਤਰਸ ਕੀਤਾ ਹੈ। ਮਹਾਰਾਜ ਜੀ ਤਾਂ ਮੇਰੇ ਵਰਗੇ ਤਾਂ ਪਤਾ ਨੀ ਕਿੰਨੇ ਕੁ ਟੁਰੇ ਫਿਰਦੇ ਨੇ ਇੱਥੇ, ਪਰ ਮਹਾਰਾਜ ਤੁਸੀਂ ਮੇਰੇ ਤੇ ਤਰਸ ਕੀਤਾ ਹੈ, ਦਇਆ ਕੀਤੀ ਹੈ, ਮੈਨੂੰ ਆਪਣਾ ਜਾਣ ਕੇ ਮੇਰੇ ਕੋਲ ਆਗਮਨ ਕੀਤਾ, ਮੈਨੂੰ ਸੇਵਾ ਦਾ ਮੌਕਾ ਬਖਸ਼ਿਆ ਹੈ। ਮਹਾਰਾਜ, ਤੁਸੀਂ ਸੰਤਾਂ ਨੂੰ ਉਭਾਰਨ ਵਾਲੇ ਹੋ ਔਰ ਦੁਸ਼ਟਾਂ ਦੇ ਦਲਾਂ ਦਾ ਨਾਸ ਕਰਨ ਵਾਲੇ ਹੋ, ਦੁਸ਼ਟਾਂ ਦਾ ਸੰਹਾਰ ਕਰਨ ਵਾਲੇ ਹੋ।
ਉਹੀ ਕਰੀ ਪ੍ਰਭ ਹੈ ਅਰੂਢ।
ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਇਸ ਭੁੰਦੜ ਦੀਵਾਨੇ ਤੇ ਬੜੀਆਂ ਖੁਸ਼ੀਆਂ ਕੀਤੀਆਂ, ਇਹਦੀ ਸੇਵਾ ਇਹਦੀ ਭਾਵਨਾ ਵੇਖ ਕੇ ਇਹਦੇ ਤੇ ਬੜੇ ਪ੍ਰਸੰਨ ਹੋ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਸਵਾਰ ਹੋ ਕੇ ਅੱਗੇ ਚੱਲੇ ਹਨ।
ਮਾਰਗ ਕੋ ਗੁਣ ਗੂੜ,
ਐਸੇ ਗੂੜ ਗੁਣਾਂ ਦੇ ਅਥਾਹ ਗੁਣਾਂ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਇਦਾਂ ਰਸਤੇ ਤੇ ਟੁਰੇ ਚਲੇ ਜਾ ਰਹੇ ਹਨ।
ਪਹੁੰਚੇ ਨਿਕ ਥੇੜੀ ਜਾਣੇ,
ਮਹਾਰਾਜ ਜੀ ਨੇੜੇ ਥੇੜੀ ਪਿੰਡ ਹੈ, ਥੇੜੀ ਨਗਰ ਦੇ ਨੇੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ, ਨੇੜੀ ਥੇੜੀ ਜਾਣੀ ਹੈ।
ਤੇ ਚੱਲ ਕਰ ਕਾਲ ਚਿਰਾਣੇ,
ਉੱਥੋਂ ਚੱਲ ਕੇ ਮਹਾਰਾਜ ਜੀ ਕਾਲ ਚਿਰਾਣੀ ਨਗਰ ਹੈ, ਉਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਹਨ।
ਮਹੀਰੋ ਕਰੋ ਫਲਾਏ,
ਉੱਥੇ ਖਾਲਸਾ ਜੀ ਇੱਕ ਫਲਾਈ ਖੜੀ ਸੀ, ਬ੍ਰਿਛ ਖੜਾ ਸੀ, ਇੱਕ ਦਰਖਤ ਖੜਾ ਸੀ ਜਿਹਨੂੰ ਫਲਾਈ ਵੀ ਕਹਿ ਦਿੰਦੇ ਹਨ। ਉਸ ਫਲਾਈ ਦੇ ਉੱਤੇ ਇੱਕ ਕਾਲੇ ਰੰਗ ਦਾ ਕਾਂ ਰਹਿੰਦਾ ਸੀ, ਫਲਾਈ ਸੀ, ਕਿੱਕਰ ਸੀ, ਉਹਦੇ ਉੱਤੇ ਕਹਿੰਦੇ ਇੱਕ ਕਾਲੇ ਰੰਗ ਦਾ ਕਾਂ ਨਿਵਾਸ ਰੱਖਦਾ ਸੀ। ਉਸ ਕਾਂ ਵੱਲ ਗੁਰੂ ਕਲਗੀਧਰ ਜੀ ਨੇ ਵੇਖਿਆ ਤੇ ਵੇਖ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਧਰਮ ਸਿੰਘ ਤਰੁ ਕੀ ਦਿਸ਼ੇਰ।
ਮਹਾਰਾਜ ਜੀ ਦੇ ਨਾਲ ਭਾਈ ਰੂਪੇ ਦੀ ਅੰਸ ਵੰਸ਼ ਚੋਂ ਭਾਈ ਧਰਮ ਸਿੰਘ ਤੇ ਪਰਮ ਸਿੰਘ ਨਾਲ ਸਨ। ਧਰਮ ਸਿੰਘ ਨੂੰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਧਰਮ ਸਿੰਘ, ਉਹ ਸਾਹਮਣੇ ਜਿਹੜੀ ਫਲਾਈ ਨਜ਼ਰ ਆਉਂਦੀ ਹੈ ਉਹਦੇ ਵੱਲ ਧਿਆਨ ਮਾਰ ਕੇ ਵੇਖ।
ਨਿਡੈ ਬਣਾਇਓ ਬਾਇਸ ਰਹਿ,
ਇਹਦੇ ਉੱਤੇ ਇੱਕ ਬਾਇਸ ਇੱਕ ਕਾਂ ਰਹਿੰਦਾ, ਉਹਨੇ ਆਪਣਾ ਆਲਣਾ ਬਣਾਇਆ ਹੋਇਆ, ਤੇ ਆਲਣਾ ਬਣਾ ਕੇ ਇੱਕ ਕਾਂ ਇਸ ਦਰਖਤ ਦੇ ਉੱਤੇ ਰਹਿੰਦਾ ਹੈ।
ਤੀਨ ਬਤਜੀਸ ਕੇ ਵਿੱਚ
ਆ ਜਿਹੜਾ ਸਾਹਮਣੇ ਆਲਣਾ ਨਜ਼ਰ ਆ ਰਿਹਾ ਫਲਾਈ ਦੇ ਉੱਤੇ ਤੇ ਕਾਂ ਇੱਥੇ ਰਹਿੰਦਾ। ਇਹਦੇ ਵਿੱਚ ਕਾਂ ਦੇ ਤਿੰਨ ਬੱਚੇ ਨੇ, ਬਤਸ਼ ਕਹਿੰਦੇ ਨੇ ਬੱਚਿਆਂ ਨੂੰ। ਇਹਦੇ ਵਿੱਚ ਇਸ ਕਾਂ ਦੇ ਤਿੰਨ ਬੱਚੇ ਪਏ ਹੋਏ ਨੇ।
ਜੋ ਚਿਪਸਾਰ ਆਏ ਤੁਝ ਓਰੇ ਤਿਸਕੀ ਵੀ ਵਾਦੇ ਉਹ ਮਰੋੜੇ।
ਏਦਾਂ ਕਰ ਵੀ ਤੂੰ ਇਸ ਦਰਖਤ ਤੇ ਚੜ ਜਾ, ਆਲਣੇ ਵਿੱਚ ਨਿਗਾਹ ਮਾਰੀ, ਜਿਹੜਾ ਬੱਚਾ ਕਾਂ ਦਾ ਤੇਰੇ ਵੱਲ ਚੁੰਝ ਪਸਾਰ ਕੇ ਵੱਧ ਕੇ ਆਵੇਗਾ ਉਹਨੂੰ ਪਕੜ ਕੇ ਉਹਦੀ ਧੋਣ ਮਰੋੜ ਦੇ, ਉਹਨੂੰ ਮਾਰ ਦੇ। ਜਿਹੜਾ ਬੱਚਾ ਕਾਂ ਦਾ ਤੇਰੇ ਤਿੰਨ ਬੱਚੇ ਨੇ ਇਹਦੇ ਆਲਣੇ ਵਿੱਚ, ਤੇ ਜਿਹੜਾ ਕਾਂ ਦਾ ਬੱਚਾ ਤੇਰੇ ਵੱਲ ਚੁੰਝ ਪਸਾਰ ਕੇ ਮੂੰਹ ਪਸਾਰ ਕੇ ਵੱਧ ਕੇ ਤੇਰੇ ਵੱਲ ਆਵੇਗਾ ਨਾ ਉਹਦੀ ਧੋਣ ਤੂੰ ਮਰੋੜ ਦੇਵੀ, ਉਹਦੀ ਧੋਣ ਨਰੜ ਦੇਵੀ।
ਕੁਛ ਨਾ ਕਹੀਦਾ,
ਬਾਕੀ ਜਿਹੜੇ ਦੋ ਬੱਚੇ ਹੋਣਗੇ ਕਾਂ ਦੇ ਉਹਨਾਂ ਨੂੰ ਨੀ ਕੁਝ ਕਹਿਣਾ, ਉਹਨਾਂ ਨੂੰ ਪਿਆ ਰਹਿਣ ਦੇਈ। ਜਿਹੜਾ ਬੱਚਾ ਕਾਂ ਦਾ ਤੇਰੇ ਵੱਲ ਚੁੰਝ ਪਸਾਰ ਕੇ ਵਧੇਗਾ ਉਹਦੀ ਧੋਣ ਮਰੋੜ ਕੇ ਉਹਨੂੰ ਮਾਰ ਦੇਈ।
ਜਦ ਫੁਲਾ ਪਰ ਜਾਓ ਗਈ ਜੈ,
ਜਾਓ ਛੇਤੀ ਨਾਲ ਇਸ ਫੁਲਾਈ ਤੇ ਚੜ ਕੇ, ਜੰਡ ਤੇ ਚੜ ਕੇ ਧਿਆਨ ਦੇ ਨਾਲ ਇਹਨੂੰ ਵੇਖੋ।
ਸੁਣ ਗੁਰ ਹੁਕਮ ਗਏ ਜੁਗ ਭਰਾਤਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ ਦੋਵੇਂ ਭਰਾ ਉਸ ਫਲਾਈ ਦੇ ਦਰਖਤ ਦੇ ਕੋਲ ਗਏ ਹਨ।
ਇਸ ਬਤਸ਼ ਬਲੋਕ ਸੁਤਾਤਾ,
ਔਰ ਜਾ ਕੇ ਉਹਦੇ ਵਿੱਚ ਆਲਣਾ ਵੇਖਿਆ, ਉਸ ਫਲਾਈ ਦੇ ਉੱਤੇ ਜਿਹੜਾ ਆਲਣਾ ਸੀ ਉਹਦੇ ਵਿੱਚ ਆਲਣੇ ਚ ਕਾਂ ਦੇ ਬੱਚੇ ਵੇਖੇ ਹਨ।
ਧਰਮ ਸਿੰਘ ਤਰ ਕੇ ਤਰ ਖੜਿਓ,
ਧਰਮ ਸਿੰਘ ਜੇ ਪਰਮ ਸਿੰਘ ਜਿਹੜਾ ਸੀ ਉਹ ਦਰਖਤ ਦੇ ਥੱਲੇ ਖੜਾ ਹੈ।
ਪਰਮ ਸਿੰਘ ਉੱਪਰ ਤਬ ਚੜਿਓ,
ਧਰਮ ਸਿੰਘ ਥੱਲੇ ਖੜਾ ਤੇ ਪਰਮ ਸਿੰਘ ਜਿਹੜਾ ਹੈ ਉਹ ਦਰਖਤ ਦੇ ਉੱਤੇ ਚੜਿਆ ਹੈ।
ਤੀਨ ਹੁਕੇ ਇੱਕ ਚੌਂਚ ਪਸਾਰੇ, ਪਰਖ ਲਿਓ ਗਏ ਹੱਥ ਨਜ਼ਾਰੇ।
ਜਦੋਂ ਆਲਣੇ ਵਿੱਚ ਜਾ ਕੇ ਪਰਮ ਸਿੰਘ ਨੇ ਵੇਖਿਆ ਤੇ ਬਾਕੀ ਉਸ ਆਲਣੇ ਚ ਤਿੰਨ ਹੀ ਬੱਚੇ ਸਨ ਜਿਵੇਂ ਦਸਵੇਂ ਪਾਤਸ਼ਾਹ ਨੇ ਦੱਸਿਆ। ਹਾਲਾਂਕਿ ਸਤਿਗੁਰੂ ਥੱਲੇ ਖੜੇ ਨੇ, ਮਹਾਰਾਜ ਜੀ ਨੇ ਨਿਗਾਹ ਮਾਰ ਕੇ ਨੀ ਵੇਖਿਆ ਵਿੱਚ ਕਿੰਨੇ ਬੱਚੇ ਨੇ, ਪਰ ਜਿੰਨੇ ਦੱਸੇ ਓਨੇ ਬੱਚੇ ਸਨ। ਉਹਨਾਂ ਤਿੰਨਾਂ ਬੱਚਿਆਂ ਦੀ ਉਹਨੇ ਪਰਖ ਕੀਤੀ ਤੇ ਤਿੰਨ ਬੱਚੇ ਜਿਹੜੇ ਕਾਂ ਦੇ ਸਨ ਉਹਨਾਂ ਵਿੱਚੋਂ ਇੱਕ ਨੇ ਜਦੋਂ ਆਪਣੀ ਚੁੰਝ ਪਸਾਰੀ, ਚੁੰਝ ਪਸਾਰ ਕੇ ਭਾਈ ਪਰਮ ਸਿੰਘ ਵਾਲੇ ਪਾਸੇ ਨੂੰ ਵਧਿਆ ਹੈ।
ਪਰਖ ਲਿਓ ਗਿਆ ਹੱਥ ਮਜਾਰੇ,
ਭਾਈ ਪਰਮ ਸਿੰਘ ਨੇ ਪਰਖ ਕਰ ਲਈਏ ਉਹੀ ਹੈ ਜਿਹਨੂੰ ਸਤਿਗੁਰੂ ਜੀ ਨੇ ਮਾਰਨ ਵਾਸਤੇ ਹੁਕਮ ਕੀਤਾ। ਉਹਨੇ ਉਸੇ ਵਕਤ ਉਸ ਕਾਂ ਦੇ ਬੱਚੇ ਨੂੰ ਪਕੜ ਲਿਆ, ਉਸੇ ਵਕਤ ਉਹਦੀ ਗਰਦਨ ਤੋੜ ਕੇ ਉਹਨੂੰ ਮਾਰ ਦਿੱਤਾ। ਉਸੇ ਵਕਤ ਭਾਈ ਪਰਮ ਸਿੰਘ ਨੇ ਉਹਦੀ ਗਰਦਨ ਮਰੋੜੀ ਤੇ ਉਹਨੂੰ ਮਾਰ ਕੇ ਮੁਕਾ ਦਿੱਤਾ।
ਸਭੈ ਨਿਹਾਰਤ ਬਿਸਮੀ ਉਚਾਰਾ, ਪਾਤਸ਼ਾਹ ਇਹ ਕਿਉਂ ਮਰਵਾਇਓ।
ਉਸ ਵੇਲੇ ਸਾਰੇ ਬੜੇ ਹੈਰਾਨ ਹੋਏ ਤੇ ਹੈਰਾਨ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਆਪ ਜੀ ਦੇ ਇਸ ਕਾਂ ਦੇ ਬੱਚੇ ਨੂੰ ਕਿਉਂ ਮਰਵਾਇਆ ਹੈ? ਇਹ ਜਿਹੜਾ ਕਾਂ ਦਾ ਬੱਚਾ ਆਪ ਜੀ ਨੇ ਮਰਵਾਇਆ ਹੈ, ਜੇ ਮਰਵਾਉਂਦੇ ਤਾਂ ਤਿੰਨਾਂ ਨੂੰ ਹੀ ਮਰਵਾ ਦਿੰਦੇ, ਤਿੰਨਾਂ ਵਿੱਚੋਂ ਇੱਕ ਨੂੰ ਹੀ ਮਰਵਾਇਆ। ਐਸਾ ਕੌਤਕ ਐਸਾ ਚੋਜ ਹੈ ਦਸਵੇਂ ਪਾਤਸ਼ਾਹ ਆਪ ਜੀ ਨੇ ਕਿਉਂ ਵਰਤਾਇਆ, ਇਸ ਨੂੰ ਕਿਉਂ ਮਰਵਾਇਆ ਹੈ?
ਕਾਰਜ ਨਾ ਆਇਓ,
ਮਹਾਰਾਜ ਜੀ ਮਰਿਆ ਹੋਇਆ ਕਾਂ ਦਾ ਬੱਚਾ ਕਿਸੇ ਕੰਮ ਨਹੀਂ ਆਉਣਾ।
ਸ੍ਰੀ ਮੁਖ ਤੇ ਬਿਰਤੰਤ ਉਚਾਰਾ, ਪ੍ਰਥਮ ਲਾਂਗਰੀ ਉਤੋਂ ਹਮਾਰਾ।
ਮਹਾਰਾਜ ਦਸਵੇਂ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਭਾਈ ਇਹ ਸਾਡੇ ਗੁਰੂ ਘਰ ਦਾ ਪਹਿਲਾਂ ਲਾਂਗਰੀ ਸੀ ਜਿਹਨੂੰ ਮਰਵਾਇਆ, ਇਹ ਕਾਂ ਦੀ ਜੂਨ ਚ ਪਿਆ, ਇਹ ਪਹਿਲੇ ਜਨਮ ਦੇ ਵਿੱਚ ਸਾਡੇ ਗੁਰੂ ਘਰ ਦਾ ਲਾਂਗਰੀ ਸੀ, ਇਹ ਲੰਗਰ ਤਿਆਰ ਕਰਕੇ ਵਰਤਾਉਂਦਾ ਸੀ, ਸੰਗਤ ਨੂੰ ਛਕਾਉਂਦਾ ਸੀ।
ਗੁਰੂ ਕੀ ਸੇਵਾ ਕਰੇ,
ਇਹ ਗੁਰੂ ਦੇ ਲੰਗਰਾਂ ਦੇ ਵਿੱਚ ਲੰਗਰ ਪਕਾਉਣ ਦੀ ਲੰਗਰ ਵਰਤਾਉਣ ਦੀ ਸੇਵਾ ਕਰਿਆ ਕਰਦਾ ਸੀ।
ਸਿੱਖਣ ਪਰ ਲੈ ਝਈਆਂ ਪਰ,
ਤੇ ਗੁਰਸਿੱਖਾਂ ਉੱਤੇ ਝਈਆਂ ਲੈ ਪੈਂਦਾ ਸੀ, ਨਾਲੇ ਲੰਗਰ ਛਕਾਉਂਦਾ ਸੀ, ਨਾਲੇ ਉਹਨਾਂ ਨੂੰ ਝਈਆਂ ਲੈ ਪੈਂਦਾ, ਝਿੜਕਦਾ ਸੀ ਪਰੇ ਹੋ ਜਾਓ। ویلے آ جاندے ہو لنگر چھکن واسطے تہانوں کوئی کام نہیں کار نہیں. کئی لانگریاں دی برتی ہوندی ہے نا ایداں دی, حالانکہ پلیوں نہیں انہاں نے کچھ کھوانا ہوندا. جے کوئی آ جاندا بھائی مائی بھائی غریب گردا لنگر چھکن واسطے اودے گل ہی پئی جان گے, اٹھ ایتھوں چلا جا تینوں نہیں چکانا لنگر. ایتھے انہاں واسطے ساریاں لئی سنکیت ہے, انہاں واسطے بھی سنکیت ہے جڑے گرو کے لنگراں وچ جاں جتھے جتھے بھی گرو گھر دے وچ سیوا کردے نے, تے انہاں نوں سیوا کرن ویلے اپنی زبان دے اتے کنٹرول کر کے سیوا کرنی چاہیے. اے نہیں کہ سیوا کر رہے ہو تے تسی لوکاں نوں چائیاں لے پئی جاؤ, لوکاں دے گل پئی جاؤ کہ نالے سیوا کر رہے ہو نالے انہاں دے گل پئی جاؤ, پرے ہٹ جاؤ. اے نال جیڑا جوڑا لیندے ہو جوڑا لے کے سیوا کر دیو, جوڑا جیڑا ہوندا او دے جوڑے نوں تاں متھا ٹیک دیو, تے جیڑا جوڑا ہوندا اونوں گالاں کڈ دیو, پرے ہٹ جا. تینوں پتہ نہیں کسے کھلونا جوڑے نوں متھا ٹیک دے نے او بندے دا ستکار نہیں کردے, جوڑے دا ستکار کردے نے. ساریاں دی میں گل نہیں کردا, بہتیاں دی برتی اس طرح دی. سیوا کردیا چائیاں لے لے پیندے نے, اکڑا پرشاد دی دیگ برتاندیا کئی برتارے ہی چائیاں لے لے پئی جاندے نے سکھاں نوں. جے ایداں دی کتے گل آئی نا گرو گھر دے وچ تے اوتھے اوتھے سراپ ہویا. کئی پرسنگ ایداں دے آؤندے نے, پچھے کتھا آئی ہے بھائی کیرتی دا پتا رچ بن گیا, نویں دسویں پاتشاہ جی مہاراج جی کہندے دا ادھار کرنا. کیرتی کہندا مہاراج کیویں رچ بن گئے, تاں نویں پاتشاہ دے سمے سیوا کردا سی. مہاراج جی نے پھر پرسنگ سنایا بھی کڑا پرشاد دی دیگ ورتاؤندیا نے ایک سکھ نو کہا سی بھی رچ وانگو ٹپی جانا پیندا نہیں. اونے اگو آخیا بھی میں کیوں رچ بنا, رچ توں بنے مینوں تاں کنکا مل گیا. اودے بچنان والے رچ بنیا. ماتا گنگا جی نے بھی کہہ دتا سی جدوں بھائی گودڑیا آیا سی نا بابے شری چند دا بھیجیا, اونوں حکم سی بھی تو بہنا نہیں, جا کے کھلوتے نہیں, اپنی بھیٹا لینی تے مڑ کے آ جانا. لنگر وچ ماتا جی پرشادا ورتاؤندے سی, تے ماتا جی نے سبھاوک کہہ دتا بھی بہندا نہیں, کہندا نہ میں بہ نہیں سکدا, حکم نہیں مینوں بہن دا. تے ماتا کہندی ایدی ہے تو بہ نہیں سکدا, تے اودا بھی بچن ویکھو پھر کتھے جا کے. بابا شری چند جی نے بھی بچن کر دتا سی ماتا نوں, پھر تین گھر ایدی آواں رپ پورے دوش لگاواں. سورج پرکاش وچ یہ بچن پچھے کتھا وچ آیا. سو رسنا دے اتوں بھی مٹھاس ہونی چاہیے جدو اسی سیوا کرنی ہے. سیوا کرن دا ایک نیم ہے, اکلی صاحب سیویا اکلی پائی ہے ماں. سیوا بھی اکل دے نال ہوندی ہے, بدھی دے نال ہوندی ہے. یہ سیوا کرن ویلے ساڈے اندر حلیمی بھی ہونی چاہیے, ساڈے ہردے چ نمرتا دا بھاو بھی ہونا چاہیے. ایک دوجے نال لڑی جاندے نے کئی گرمکھ سیوا کردیاں کردے, نہ بھائی یہو جا کام نہیں کرنا. سیوا کرن دا طریقہ ہے ہستی سر جو انکس ہے, اہرن جو سر دے مانتا نے آگا رات اوپی سیو کرے. ایداں دی سیوا کرنی, اپنا من تے تن گرو دے چرناں وچ پیٹ کر کے سیوا کرنی. تو ستگرو جی اس لانگری دا پرسنگ سنان لگے نے, کہندے جڑا اے کان دا بچہ تسی ماریا نا, اے پوربلے جنم تے ساڈے لنگر دا لانگری سی, تے سکھاں نوں چائیاں لے لے پیندا سی. اے نالے بھوجن چکاوندا سی سنگاں نوں, نالے انہاں دے نال لڑدا رہندا سی, انہاں سنگاں دے نال جھگڑدا رہندا سی, نالے لنگر وی چکاوندا سی.
میں کسوں تے من مگلے,
ہاں کسے دے نال کسے دے نال بھی اپنے من دے وچ خوش نہیں سی ہوندا. من مدل ہے, کسے دے پرتی بھی دے من چ خوشی نہیں سی ہوندی, سب نال لڑن نوں ہی پیندا سی, جھگڑن نوں ہی پیندا سی.
ایک سکھ لڑیو باک تن کہیو,
کہندے ایک سکھ نال کتے لڑ پیا سیوا کردیاں کردیاں, روز ہی لڑدا سی دا سبھاؤ سی. ایک سکھ کوئی پورن کرنی والا سی, نام جپن والا سی, جدی رسنا تو بولیا بول سچ ہو جائے. سارے ایکو جے نہیں نا ہوندے, وچ مہاپرکھ مہاتما کرنی والے بھی ہن. سانو کی پتا بھی کیڑا کہو جی اوستھا دا دھارنی ہے, کیا جانیے کہ کنی اچھی اوستھا ہے. سنگت وچ تاں سارے ہی آندے نے نا, ਉੱਚੀ ਅਵਸਥਾ ਦੇ ਮਾਲਕ ਮਹਾਂਪੁਰਖ ਬ੍ਰਹਮ ਗਿਆਨੀ ਵੀ ਸੰਗਤ ਵਿੱਚ ਆਉਂਦੇ ਨੇ। ਕਹਿੰਦੇ ਕਿਤੇ ਇਹੋ ਜਿਹਾ ਕੋਈ ਨਾਮ ਜਪਣ ਵਾਲਾ ਕਰਨੀ ਵਾਲਾ ਸਿੱਖ ਕਿਤੇ ਉਹਦੇ ਨਾਲ ਇਹ ਲਾਂਗ ਦੀ ਲੜ ਪਿਆ, ਉਹਦੇ ਨਾਲ ਇਹ ਝਗੜਾ ਕਰਨ ਲੱਗ ਪਿਆ।
ਇੱਕ ਸਿੱਖ ਲੜਿਓ ਬਾਤ ਤਿੰਨ ਕਹੇ,
ਉਹ ਲੜ ਪਿਆ ਇਹਦੇ ਨਾਲ ਤੇ ਉਹਨੇ ਕਿਤੇ ਵਚਨ ਕਰ ਦਿੱਤਾ ਇਹਦੇ ਪ੍ਰਤੀ, ਉਹਨੇ ਬੋਲ ਬੋਲ ਦਿੱਤਾ।
ਕਰਲ ਕਰ ਕਰਤਾ ਨਿਤ ਰਹਿਓ,
ਉਹ ਕਹਿਣ ਲੱਗੇ ਵੀ ਉਹ ਤੂੰ ਕਰਲ ਕਰਲੀ ਕਰਦਾ ਰਹਿੰਦਾ ਲਾਗਰੀਆ, ਤੂੰ ਜਦੋਂ ਵੇਖੋ ਉਦੋਂ ਕਰਲ ਕਰਲੀ ਕਰਦਾ ਰਹਿੰਦਾ, ਜਦੋਂ ਵੇਖੀਏ ਤੂੰ ਹਰ ਵੇਲੇ ਬੋਲਦਾ ਹੀ ਰਹਿੰਦਾ, ਨਾਲੇ ਸਿੰਘਾਂ ਨੂੰ ਲੰਗਰ ਛਕਾਉਣ ਦੀ ਸੇਵਾ ਤੇਰੀ ਲੱਗੀ ਹੋਈ ਹੈ ਪੱਲਿਓ ਛਕਾਨਾ, ਤੇ ਫਿਰ ਤੂੰ ਕਰਲ ਕਰਲ ਕਰਦਾ ਰਹਿੰਦਾ ਬੋਲਦਾ ਰਹਿੰਦਾ ਹਰ ਵੇਲੇ। ਜਿਵੇਂ ਕਾਂ ਬੋਲਦਾ ਨਾ, ਕਾਂ ਕਾਂ ਕਰੀ ਜਾਂਦਾ, ਏਦਾਂ ਕਾਂ ਵਾਂਗੂ ਕਾਵਾਂ ਰੋਲੀ ਪਾਈ ਰੱਖਦਾ, ਤੂੰ ਸਿਮਰਨ ਭਜਨ ਨਹੀਂ ਕਰ ਸਕਦਾ ਜੇ ਲੰਗਰ ਵਰਤਾਉਣਾ। ਇਹ ਲੰਗਰ ਵਰਤਾਉਂਦੇ ਹਰ ਵੇਲੇ ਕਾਵਾਂ ਰੋਲੀ ਪਾਈ ਰੱਖਣਾ, ਸਿੰਘਾਂ ਦੇ ਨਾਲ ਮਾੜੇ ਭੈੜੇ ਬੋਲ ਬੋਲਦਾ ਕਬੋਲ ਬੋਲਦਾ, ਵੀ ਕਾਂ ਵਾਂਗੂ ਤੈਨੂੰ ਕੰਮ ਨੀ ਕੋਈ ਹੋਰ, ਹਰ ਵੇਲੇ ਕਾਂ ਕਾਂ ਕਰਦਾ ਰਹਿੰਦਾ ਕਾਵਾਂ ਰੋਲੀ ਪਾਈ ਰੱਖਦਾ। ਲੰਗਰ ਹੈ ਗੁਰੂ ਕਾ, ਇਹਦਾ ਕੋਈ ਸਤਿਕਾਰ ਰੱਖ ਅਦਬ ਰੱਖ ਵੀ ਗੁਰੂ ਕਾ ਲੰਗਰ ਵਰਤ ਰਿਹਾ ਹੈ, ਗੁਰੂ ਕੀ ਦੇਗ ਵਰਤ ਰਹੀ ਹੈ, ਤੇ ਗੁਰੂ ਦੀ ਦੇਗ ਦੇ ਵਿੱਚ ਤਾਂ ਘੱਟੋ ਘੱਟ ਤੂੰ ਸੰਜਮ ਰੱਖ, ਮਰਿਆਦਾ ਦੀ ਬਿਰਤੀ ਰੱਖ।
ਸਿੱਖ ਤੇ ਪਯੋ ਸਰਾਪ ਮਿਜਬ,
ਇੱਥੇ ਤਾਂ ਘੱਟੋ ਘੱਟ ਤੂੰ ਮਾੜਾ ਮੋਟਾ ਸੰਜਮ ਰੱਖਿਆ ਕਰ, ਗੁਰੂ ਕੀ ਦੇਗ ਹੈ, ਗੁਰੂ ਕਾ ਲੰਗਰ ਵਰਤ ਰਿਹਾ, ਇੱਥੇ ਕੋਈ ਮਰਿਆਦਾ ਦੀ ਗੱਲ ਰੱਖ, ਕੋਈ ਸੰਜਮ ਦੀ ਗੱਲ ਰੱਖ, ਤੇ ਮਰਿਆਦਾ ਵਿੱਚ ਬੋਲ ਕੇ ਜਿਹੜੇ ਬੋਲ ਬੋਲਿਆ ਤੈਨੂੰ ਬੋਲਣੇ ਚਾਹੀਦੇ ਨੇ ਭਲਾ। ਕਹਿੰਦੇ ਏਦਾਂ ਕਿਤੇ ਉਹ ਸਿੱਖ ਨੇ ਸੁਭਾਵਕ ਹੀ ਕਹਿ ਦਿੱਤਾ ਵੀ ਕਾਂ ਵਾਂਗੂ ਕਾਂ ਕਾਂ ਕਰਦਾ ਰਹਿੰਦਾ, ਕਹਿੰਦੇ ਬਸ ਉਸੇ ਸਿੰਘ ਦਾ ਸਰਾਪ ਹੋ ਗਿਆ, ਮਰ ਕੇ ਕਾਂ ਦੀ ਜੋਨੀ ਪੈ ਗਿਆ।
ਕਿਤਕ ਦਿਨ ਮੈਂ ਮਿਤ ਪਾ ਤਬੈ,
ਉਸ ਦਿਨਾਂ ਦੇ ਵਿੱਚ ਉਹ ਲਾਂਗਰੀ ਦੀ ਮੌਤ ਹੋ ਗਈ।
ਕਾਕ ਜੋਨ ਮੈਂ ਜਨਮਿਓ ਆਏ,
ਲਾਂਗਰੀ ਦੀ ਜਦੋਂ ਮੌਤ ਹੋ ਗਈ ਤੇ ਹੁਣ ਸਰਾਪ ਹੋਇਆ ਸੀ ਸਿੰਘ ਦਾ ਵਚਨ ਪੂਰਾ ਹੋਣਾ, ਗੁਰੂ ਦਾ ਵਚਨ ਸਿੱਖ ਕੱਟ ਸਕਦਾ ਪਰ ਸਿੱਖ ਦਾ ਵਚਨ ਹੋ ਜਾਏ ਫਿਰ ਗੁਰੂ ਨਹੀਂ ਮੋੜ ਸਕਦਾ। ਕਹਿੰਦੇ ਪਰਮੇਸ਼ਰ ਦੇ ਮਾਰੇ ਨੂੰ, ਗੁਰੂ ਦੇ ਮਾਰੇ ਨੂੰ ਸਿੱਖ ਰੱਖ ਸਕਦਾ ਪਰ ਸਿੱਖ ਦੇ ਮਾਰੇ ਨੂੰ ਫਿਰ ਗੁਰੂ ਨਹੀਂ ਰੱਖ ਸਕਦਾ। ਮੇਰੀ ਬਾਂਧੀ ਭਗਤ ਛੁਡਾਵੈ, ਬੰਧ ਹੈ ਭਗਤ ਨਾ ਛੁਟੈ, ਇਹ ਅਵਸਥਾ। ਉਸ ਸਿੱਖ ਦਾ ਵਚਨ ਪੂਰਾ ਹੋ ਗਿਆ, ਉਹਦਾ ਕੀਤਾ ਬੋਲ ਪੂਰਾ ਪੁੱਗ ਗਿਆ ਤੇ ਮਰਨ ਤੋਂ ਬਾਅਦ ਇਹਨੂੰ ਹੁਣ ਕਾਂ ਦੀ ਜੂਨ ਪ੍ਰਾਪਤ ਹੋਈ ਹੈ।
ਸਿੱਖਨ ਕੋ ਦੇਖੇ ਉਮਕਾਏ,
ਪਰ ਸੇਵਾ ਵੀ ਕਰਦਾ ਸੀ ਨਾ, ਉਹਦਾ ਫਲ ਵੀ ਤਾਂ ਮਿਲਣਾ ਸੀ। ਆਖੋ ਸਤਿਨਾਮ, ਸੇਵਾ ਦਾ ਫਲ ਹੁਣ ਕੋਈ ਆਖੇ ਜੀ ਸਰਾਪ ਮਿਲ ਗਿਆ, ਜਿਹੜੀਆਂ ਬੋਲ ਬੋਲਦਾ ਸੀ ਪਰ ਜਿਹੜੀ ਸੇਵਾ ਕਰਦਾ ਸੀ ਉਹਦਾ ਫਲ, ਕਲਗੀਧਰ ਜੀ ਕਹਿੰਦੇ ਉਹਦਾ ਫਲ ਵੀ ਇਹਨੂੰ ਮਿਲਣਾ ਸੀ, ਕਿਉਂਕਿ ਗੁਰਸਿੱਖਾਂ ਨੂੰ ਸੇਵ ਵੇਖ ਕੇ ਉਮਕਦਾ ਵੀ ਸੀ, ਉਹਨਾਂ ਦੀ ਸੇਵਾ ਵੀ ਕਰਦਾ ਸੀ, ਉਹਨਾਂ ਨੂੰ ਲੰਗਰ ਵੀ ਛਕਾਉਂਦਾ ਸੀ, ਉਹ ਜਿਹੜੀ ਸੇਵਾ ਕਰਦਾ ਸੀ।
ਸੇਵ ਕਰਨ ਤੋਂ ਫਲਿਆ ਬਲਿਓ, ਕਾਕ ਜੋਨ ਤੇ ਛੋਟਤ ਭਇਓ,
ਉਹ ਸੇਵਾ ਜਿਹੜੀ ਕਰਦਾ ਸੀ ਉਹ ਸੇਵਾ ਕਰਨ ਦਾ ਇਹਨੂੰ ਫਲ ਮਿਲਿਆ, ਹੁਣ ਅਸੀਂ ਇਹਨੂੰ ਉਸ ਕਾਂ ਦੀ ਜੋਨੀ ਤੋਂ ਮੁਕਤ ਕਰ ਦਿੱਤਾ, ਕਿ ਸੇਵਾ ਦਾ ਫਲ ਇਹਨੂੰ ਪ੍ਰਾਪਤ ਹੋਇਆ ਜਿਹੜੀ ਇਹਨੇ ਸੇਵਾ ਕੀਤੀ ਹੈ, ਕਿ ਇਹਨੂੰ ਕਾਂ ਦੀ ਜੋਨੀ ਤੋਂ ਮੁਕਤੀ ਮਿਲ ਗਈ ਹੈ।
ਆਪਣਾ ਜਾਨ ਜੋਨ ਤੇ ਛੋੜਾ, ਕਰਿਓ ਮੁਕਤ ਗਾਸੋ ਪੂਰਾ,
ਇਹਨੂੰ ਅਸੀਂ ਆਪਣਾ ਜਾਣ ਕੇ ਇਹਨੂੰ ਮੁਕਤ ਕੀਤਾ, ਆਪਣਾ ਜਾਣ ਕੇ ਸਾਡਾ ਆਪਣਾ ਅਸੀਂ ਇਹਨੂੰ ਮੁਕਤ ਕੀਤਾ, ਕਾਂ ਦੀ ਜੂਨ ਤੋਂ ਇਹਦਾ ਛੁਟਕਾਰਾ ਕੀਤਾ, ਹੁਣ ਇਹ ਦੇਵਪੁਰੀ ਨੂੰ ਗਿਆ ਹੈ।
ਸੁਣ ਸਿੰਘਨ ਕੀ ਮੁਕਤੇ ਗਾਥਾ,
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁਖੋਂ ਸਾਰੇ ਸਿੰਘਾਂ ਨੇ ਇਹ ਪ੍ਰਸੰਗ ਇਹ ਗਾਥਾ ਸੁਣੀ ਹੈ।
ਇਸ ਮਾਨੇ ਟੇਕਤ ਬ੍ਰਹਮ ਮਾਥਾ,
ਉਸੇ ਵਕਤ ਬੜੇ ਹੈਰਾਨ ਹੋਏ ਸਿੰਘ ਸੁਣ ਕੇ ਕਿ ਸਤਿਗੁਰਾਂ ਦੀ ਬੜੀ ਬੁੱਧੀ ਰਮਜ ਹੈ, ਤੇ ਬੜੇ ਪਿਆਰ ਨਾਲ ਸਾਰੇ ਸਿੰਘਾਂ ਨੇ, ਭਾਈ ਪਰਮ ਸਿੰਘ ਨੇ, ਧਰਮ ਸਿੰਘ ਨੇ, ਦਾਨ ਸਿੰਘ ਹੋਣਾ ਨੇ, महाराज दसवें पातशाह दे पवित्र चरणा दे वंदना कीती मत्था टेकया नमस्कार कीती है।
पूर्व दिशा ग्राम की गए
महाराज जी पिंड दी जड़ी पूर्वली बाई सी पूर्व दिशा सी उस पासे गए हन।
हाल विशाल बिलोक भए
महाराज सच्चे पातशाह ने की वेख्या भी एक बड़ा भयानक सर्प है बड़ा भयानक सप है।
एक सर्प आव तो ताए करत शीघ्र फण ऊचे उठाए।
महाराज जी ने लागे एक ताल सी सरोवर सी ते पूर्व दिशा वाले पासे जड़ा ताल चराणी नगर है ते पूर्वी बाई वाले पासे उधर जदों सरोवर दे ताल दे कंडे ते गए ते एक सप फन पसार के ना अपना सिर चुक के बड़ी तेजी नाल महाराज सच्चे पातशाह जी वल वध के आ रहे हैं।
सतगुरु बाण खेच कर मारा
महाराज गुरु कलगीधर जी ने अपने पीर दी मुखी जड़ी सी कमान सी कमान दे विच महाराज जी ने तीर जड़िया ते निशाना सेध के उस सप दे फन विच मारिया।
कहिंदे
जदों महाराज जी दा निशाना हुण चुकदा नहीं जदों महाराज जी ने तीर मारिया सप दे फन विच वज्जा उत्थे जमीन दे उत्ते सप डिग के मर गया।
गिरी मुख ते सबून सुनायो ए मसंद दीरग गरबायो।
महाराज जी ने एदा भी उधार ही कीता फिर पातशाह ने एदे पूर्व जन्म बारे भी दस्या। कलगिया वाले पातशाह कहिंदे भाई ए पूर्वले जन्म च साडे गुरु घर दा मसंद सी ए मसंद सी इहने गुरु घर दी मसंदी कीती है।
सत संगत मैं निरल नसीत
कदे सत संगत विच शीश नहीं सी नवाया मसंद सी खोटी बिरती वाला कदे साध संगत अगे सत संगत अगे ने कदे अपना शीश नहीं सी निभाया।
एक मन जप्यो नाए जगदीश
नाए कदे ने एक मन एक चित हो के परमेश्वर दा भजन कीता ना इन्हें साध संगत अगे कदे शीश निभाया ते ना ही कदे ने एक मन एक चित हो के परमेश्वर दा भजन कीता।
गुरु की कार गर्भ दो आने
इन्हें सतगुरां दे घर दी जड़ी माया सी संगत कोलो बड़ी इकट्ठी कीती जिन्नी संगत दी कार दी गुरु घर दी कार माया सी दसवंध दी ਉਹ ਇਹਨੇ ਬਹੁਤ ਮਾਇਆ ਸੰਗਤ ਕੋਲੋਂ ਇਕੱਠੀ ਕਰਕੇ ਲਿਆਂਦੀ
ਸੱਚ ਸੱਚ ਕਰਕੇ ਨਮਾਮੇ
ਪਰ ਗੁਰੂ ਘਰ ਦੀ ਉਹ ਮਾਇਆ ਇਹਨੇ ਆਪਣੇ ਕੋਲ ਇਕੱਠੀ ਕਰਕੇ ਰੱਖੀ ਗੁਰੂ ਘਰ ਦੀ ਪਚਾਈ ਗੁਰੂ ਘਰ ਵਿੱਚ ਉਹ ਮਾਇਆ ਨਹੀਂ ਦਿੱਤੀ ਆਪਣੇ ਕੋਲ ਸੱਚ ਸੱਚ ਕੇ ਇਕੱਠੀ ਕਰ ਕਰਕੇ ਉਹ ਸਾਰੀ ਮਾਇਆ ਰੱਖਦਾ ਰਿਹਾ।
ਸਿਮਰਤ ਸੰਨ ਕੋ ਤਜ ਕਰ ਪ੍ਰਾਨ ਭਇਓ ਸਰਬ ਤਾਰਤ ਅਭਿਮਾਨ
ਤੇ ਉਸੇ ਮਾਇਆ ਦਾ ਸਿਮਰਨ ਕਰਦਿਆਂ ਕਰਦਿਆਂ ਇਹਦੀ ਮੌਤ ਹੋ ਗਈ ਤੇ ਗੁਰਬਾਣੀ ਦਾ ਵੀ ਮਹਾਂਵਾਕ ਹੈ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵਾਲੇ ਉਤਰੈ ਜਿਹੜਾ ਅੰਤ ਵੇਲੇ ਮਾਇਆ ਦਾ ਚਿੰਤਨ ਕਰਦਾ ਰੁਪਈਆ ਪੈਸਿਆਂ ਦਾ ਸਿਮਰਨ ਕਰਦਾ ਉਹ ਸੱਪ ਦੀ ਜੂਨੇ ਪੈਂਦਾ। ਇਹ ਮਹਾਰਾਜ ਭਗਤ ਤਰਲੋਚਨ ਜੀ ਦੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਗੁਜਰੀ ਵਿੱਚ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਇਹਨੇ ਵੀ ਮਾਇਆ ਦਾ ਫੁਰਨਾ ਕੀਤਾ ਇਕੱਠੀ ਕਰਦਾ ਰਿਹਾ ਮਾਇਆ ਜਦੋਂ ਮਰਿਆ ਤੇ ਮਾਇਆ ਦਾ ਹੀ ਫੁਰਨਾ ਸੀ ਮਨ ਵਿੱਚ ਗਰਭ ਸਹਿਤ ਹੰਕਾਰ ਸਹਿਤ ਮਾਇਆ ਦਾ ਫੁਰਨਾ ਕਰਦਾ ਮਰ ਗਿਆ ਜਿਸ ਕਾਰਨ ਕਰਕੇ ਜਿਸ ਫੁਰਨੇ ਕਰਕੇ ਇਹਨੂੰ ਇਹ ਸਰਪ ਦੀ ਜੋਨ ਮਿਲੀ ਹੈ।
ਸਮੁਖ ਚਲਿਆ ਵੈ ਇਹ ਵੀ ਸਰਪ ਜੋਨ ਚਟਕਾਵੈ
ਸਾਨੂੰ ਵੇਖ ਕੇ ਸਾਡੇ ਵੱਲ ਦੌੜਿਆ ਆਉਂਦਾ ਸੀ ਇਸੇ ਵਾਸਤੇ ਕਿ ਅਸੀਂ ਮੈਂ ਮੁਕਤ ਹੋ ਜਾਵਾਂ ਇਸੇ ਕਰਕੇ ਅਸੀਂ ਤੀਰ ਮਾਰ ਕੇ ਸੱਪ ਦਾ ਉਧਾਰ ਕੀਤਾ ਇਹਨੂੰ ਇਸ ਸਰਪ ਜੋਨ ਤੋਂ ਮੁਕਤ ਕੀਤਾ ਹੈ।
ਜੋ ਪਈ ਜਾਏ ਗੁਰੂ ਸਰ ਡੇਰਾ ਕੀਨ
ਸਤਿਗੁਰੂ ਜੀ ਇੱਥੋਂ ਚੱਲ ਕੇ ਫਿਰ ਵਾਪਸ ਗੁਰੂ ਸਰ ਆਏ ਨੇ ਗੁਰੂ ਸਰ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
ਨਾਇਨ ਲਗਾਏ ਉਤਾਰੇ ਦੀਨ
ਘੋੜੇ ਇੱਕ ਪਾਸੇ ਲਾ ਦਿੱਤੇ ਕਾਠੀਆਂ ਘੋੜਿਆਂ ਤੋਂ ਲਾਈਆਂ ਹਨ ਤੈਂ ਸੋਢੀ ਮਿਲਵੇ ਕੋ ਆਏ। ਸੋਢੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਏ ਹਨ।
ਵੰਦਨ ਕਰ ਦਰਸ਼ਨ ਰਖਾਏ।
ਉਹ ਜਿੰਨੇ ਸੋਢੀ ਸਨ ਉਹ ਆਏ, ਆ ਕੇ ਤਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕਰਕੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਖੁਸ਼ੀ ਮਨਾਈ।
ਚਾਵਲ ਚੋਣ ਕ੍ਰਿਤਾ ਨਿਕਲੇ ਆਏ।
ਜਿੰਨੇ ਸੋਢੀ ਸਨ ਬਾਬੇ ਪ੍ਰਿਥੀ ਚੰਦ ਦੀ ਅੰਸ਼ ਵੰਸ਼ ਵਾਲੇ, ਉਹਨਾਂ ਨੇ ਮਹਾਰਾਜ ਸੱਚੀ ਪਾਤਸ਼ਾਹ ਜੀ ਨੂੰ ਚਾਵਲ, ਆਟਾ, ਘਿਓ, ਖੰਡ ਆਦਿਕ ਜਿਹੜੀਆਂ ਵਸਤੂਆਂ ਸਨ ਮਹਾਰਾਜ ਜੀ ਨੂੰ ਭੇਟਾ ਕੀਤੀਆਂ ਹਨ।
ਰਿੰਦਾਲਾ ਸਦੇ ਉਪਜਾਏ।
ਘੋੜਿਆਂ ਵਾਸਤੇ ਘਾਹ ਪੱਠਾ ਆਦਿਕ ਵਸਤੂਆਂ ਭੇਜੀਆਂ ਹਨ।
ਇਤਿਹਾਸਿਕ ਸੇਵਾ ਸਭ ਕਰੇ।
ਆਦਿਕ ਸਾਰੀਆਂ ਸੇਵਾਵਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਕੀਤੀਆਂ ਹਨ।
ਖਾਨ ਪਾਨ ਕੀਨਤ ਨਿਜ ਪਰੇ।
ਗਰੀਬਨ ਵਾਗ ਸੱਚੇ ਪਾਤਸ਼ਾਹ ਨੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦ ਛਕਿਆ, ਇੰਨੇ ਨੂੰ ਰਾਤ ਪਈ ਹੈ।
ਸੁਖਤ ਜਤਾ ਸੁਖ ਗੁਰ ਭਗਵਾਨ ਉੱਠੀ ਪ੍ਰਾਪਤ ਕਰ ਸੋਚ ਚਨਾ।
ਰਾਤ ਨੂੰ ਮਹਾਰਾਜ ਜੀ ਆਪਣੇ ਪਨਗਿਆਂ ਤੇ ਬਿਰਾਜਮਾਨ ਹੋਏ, ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ। ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਗੁਰਦੇਵ
ਨੇ ਇੱਥੋਂ ਅੱਗੇ ਚਾਲਾ ਪਾਇਆ, ਘੋੜੇ ਤੇ ਕਾਠੀ ਪਵਾ ਕੇ
ਭਈ ਅਰੋਡਨ ਮਗ ਪਗ ਪਾਏ।
ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਇੱਥੋਂ ਰਸਤੇ ਦੇ ਪੈਂਡੇ ਤੇ ਚੱਲ ਪਏ, ਅੱਗੇ ਹੋਰ ਜੀਵਾਂ ਦੇ ਉਧਾਰ ਵਾਸਤੇ ਚੱਲ ਪਏ।
ਕਰਤੀ ਕਿਰਪਾਲ ਪਿਆਰੇ ਡੇਰਾ ਕਰਿਓ ਗ੍ਰਾਮ ਛੱਤਿਆਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਇੱਦਾਂ ਰਸਤੇ ਵਿੱਚ ਅਨੇਕਾਂ ਜੀਵਾਂ ਦਾ ਸ਼ਿਕਾਰ ਖੇਡਦਿਆਂ ਖੇਡਦਿਆਂ ਚਲਦਿਆਂ ਚਲਦਿਆਂ ਮਹਾਰਾਜ ਜੀ ਇੱਕ ਛੱਤਿਆਣਾ ਨਾਮਕ ਨਗਰ ਆਇਆ। ਛੱਤਿਆਣੇ ਪਿੰਡ ਤੇ ਤਕਰੀਬਨ ਮੁਕਤਸਰ ਸਾਹਿਬ ਤੋਂ 12 ਕੋਹ ਦੇ ਉੱਤੇ 12-13 ਮੀਲ ਦੇ ਉੱਤੇ ਇਹ ਪਿੰਡ ਹੈ ਛੱਤਿਆਣਾ। ਇੱਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਤਰੇ ਹਨ। ਇੱਥੇ ਸਤਿਗੁਰਾਂ ਨੇ ਰਾਤ ਬਤੀਤ ਕੀਤੀ ਹੈ ਔਰ ਸਵਾਰ ਹੋਏ ਹਨ।
ਟਿੱਬਾ ਤੰਗ ਨਿਆਰਾ।
ਨੇੜੇ ਕੁਝ ਦੂਰੀ ਤੇ ਉੱਚਾ ਟਿੱਬਾ ਮਹਾਰਾਜ ਗਰੀਬ ਨਵਾਜ ਜੀ ਨੇ ਵੇਖਿਆ ਹੈ।
ਬ੍ਰਹਮੀ ਇੱਕ ਫਕੀਰ ਤੈਰੈ।
ਇੱਕ ਬ੍ਰਹਮੀ ਨਾਮ ਦਾ ਫਕੀਰ ਰਹਿੰਦਾ ਸੀ ਉਸ ਟਿੱਬੇ ਤੇ।
ਜਿਸਕੇ ਨਾਮ ਸਤਲ ਸੁਖ ਹੈ।
ਜਿਹੜਾ ਟਿੱਬਾ ਸੀ ਉਹ ਟਿੱਬੇ ਦਾ ਨਾਂ ਹੀ ਬ੍ਰਹਮੀ ਟਿੱਬਾ ਰੱਖਿਆ ਹੋਇਆ ਸੀ। ਬ੍ਰਹਮੀ ਫਕੀਰ ਰਹਿੰਦਾ ਸੀ ਉੱਥੇ ਤੇ ਉਹਦੇ ਨਾਂ ਤੇ ਉਹ ਟਿੱਬੇ ਦਾ ਨਾਂ ਪਿਆ ਹੋਇਆ ਸੀ।
ਡਾਕਟਰ ਜੋ ਨਿਰਾਣ ਗੁਰ ਰੱਖੇ।
ਉੱਥੇ ਜਦੋਂ ਮਹਾਰਾਜ ਜੀ ਪਹੁੰਚੇ ਤੇ ਜਿਹੜੇ ਸਤਿਗੁਰਾਂ ਨੇ ਆਪਣੇ ਕੋਲ ਨੌਕਰ ਰੱਖੇ ਸੀ ਨਾ, ਬਰਾੜ ਮਹਾਰਾਜ ਜੀ ਨੇ ਆਪਣੇ ਕੋਲ ਭਰਤੀ ਕੀਤੇ ਸਨ, ਫੌਜ ਵਿੱਚ ਨੌਕਰ ਰੱਖੇ ਸਨ।
ਆਪਸ ਮੈਂ ਮੂਰਖ ਭਾਕੇ।
ਉਹ ਜਿਹੜੇ ਬਰਾੜ ਸਨ ਉਹਨਾਂ ਵਿੱਚੋਂ ਬਹੁਤੇ ਮੂਰਖ ਵੀ ਸਨ। ਉਹ ਆਪਸ ਵਿੱਚ ਮਿਲ ਕੇ ਵਿਚਾਰ ਕਰਨ ਲੱਗੇ, ਆਪਸ ਵਿੱਚ ਰਲ ਕੇ ਸਲਾਹ ਕਰਨ ਲੱਗੇ।
ਗੁਰਤੇ ਕਿਉਂ ਨਾ ਚਾਕਰੀ ਲੇਤੇ।
ਇੰਨੇ ਮਹੀਨੇ ਹੋ ਗਏ ਨੇ ਆਪਾਂ ਨੂੰ ਸਤਿਗੁਰਾਂ ਦੇ ਨਾਲ ਰਹਿੰਦਿਆਂ, ਤੇ ਆਪਾਂ ਗੁਰੂ ਸਾਹਿਬ ਕੋਲੋਂ ਆਪਣੀਆਂ ਤਨਖਾਹਾਂ ਕਿਉਂ ਨਹੀਂ ਲੈਂਦੇ? ਸਾਨੂੰ ਤਨਖਾਹ ਤੇ ਰੱਖਿਆ ਗੁਰੂ ਜੀ ਨੇ, ਤੇ ਸਾਨੂੰ ਕਈ ਮਹੀਨੇ ਬੀਤ ਗਏ ਨੇ ਗੁਰੂ ਜੀ ਦੇ ਨਾਲ, ਤੇ ਹਾਲੇ ਤੱਕ ਗੁਰੂ ਜੀ ਨੇ ਸਾਨੂੰ ਤਨਖਾਹ ਨਹੀਂ ਦਿੱਤੀ, ਤੇ ਆਪਾਂ ਆਪਣੀਆਂ ਤਨਖਾਹਾਂ ਗੁਰੂ ਜੀ ਕੋਲੋਂ ਕਿਉਂ ਨਹੀਂ ਲੈਂਦੇ?
ਅਨੇਕ ਜ਼ੋਰ ਬਿਨਾਂ ਲੈਣ ਦਿੱਤੇ।
ਕਹਿੰਦੇ ਜਦੋਂ ਤੱਕ ਆਪਾਂ ਕਰੜੇ ਨਹੀਂ ਨਾ ਹੁੰਦੇ ਉਦੋਂ ਤੱਕ ਗੁਰੂ ਜੀ ਨੇ ਆਪਾਂ ਨੂੰ ਤਨਖਾਹ ਨਹੀਂ ਦੇਣੀ। ਆਪਾਂ ਨੂੰ ਕਰੜੇ ਹੋਣਾ ਪੈਣਾ ਤਾਂ ਆਪਾਂ ਨੂੰ ਤਨਖਾਹ ਮਿਲਣੀ ਹੈ।
ਪੂਰਬ ਕਈ ਵਾਰ ਤੁਮ ਜਾਚੇ ਦਹਿ ਦਹਿ ਗਿਰਾ ਉਬਾਚੇ।
ਪਹਿਲਾਂ ਕਈ ਵਾਰ ਆਪਾਂ ਗੁਰੂ ਜੀ ਕੋਲੋਂ ਆਪਣੀਆਂ ਤਨਖਾਹਾਂ ਮੰਗ ਸਕੇ ਹਾਂ, ਪਰ ਸਾਨੂੰ ਗੁਰੂ ਜੀ ਲਾਰਾ ਲਾ ਦਿੰਦੇ, ਕਹਿੰਦੇ ਕੋਈ ਨੀ ਦਿਆਂਗੇ ਦਿਆਂਗੇ ਤੁਹਾਡੀਆਂ ਤਨਖਾਹਾਂ ਦਿਆਂਗੇ, ਏਦਾਂ ਕਹਿ ਛੱਡਦੇ ਨੇ, ਤਨਖਾਹ ਸਾਡੀ ਦਿੰਦੇ ਨਹੀਂ।
ਇੱਜ਼ਤ ਕਹਿ ਨਾ ਧੰਨ ਗੁਰ ਪਾਤਸ਼ਾਹ।
ਉਹਨਾਂ ਵਿੱਚੋਂ ਕਈ ਬਰਾੜ ਸਿਆਣੇ ਵੀ ਸਨ, ਉਹ ਕਹਿੰਦੇ ਭਾਈ ਏਦਾਂ ਕਾਹਲੇ ਨਾ ਪਾਓ, ਇਸ ਵੇਲੇ ਸਤਿਗੁਰਾਂ ਕੋਲ ਰੁਪਈਏ ਪੈਸੇ ਹੈਣ ਨਹੀਂ। ਤੁਹਾਨੂੰ ਪਤਾ ਵੀ ਕਿਵੇਂ ਆਨੰਦਪੁਰ ਸਾਹਿਬ ਤੋਂ ਮਹਾਰਾਜ ਜੀ ਸਭ ਕੁਝ ਗਵਾ ਕੇ ਆਏ ਨੇ। ਉਹਨਾਂ ਤਾਂ ਆਪਣੇ ਸੀਸ ਤੇ ਕਲਗੀ ਜਗ੍ਹਾ ਤੱਕ ਵੀ ਖਾਲਸੇ ਨੂੰ ਸੌਂਪ ਦਿੱਤੀ, ਨੰਗੇ ਪੈਰੀ ਚਮਕੌਰ ਦੀ ਗੜੀ ਚੋਂ ਨਿਕਲ ਕੇ ਆਏ ਨੇ। ਹੁਣ ਉਹਨਾਂ ਕੋਲ ਰੁਪਈਏ ਪੈਸੇ ਕਿੱਥੇ ਨੇ? ਤੇ ਤੁਸੀਂ ਏਦਾਂ ਕਰੜੇ ਨਾ ਬਣੋ, ਉਹਨਾਂ ਦੇ ਕੋਲ ਇਸ ਵੇਲੇ ਧਨ ਨਹੀਂ ਹੈ। ਜੇ ਉਹਨਾਂ ਕੋਲ ਇਸ ਵੇਲੇ ਰੁਪਈਏ ਪੈਸੇ ਧਨ ਹੈ ਹੀ ਨਹੀਂ ਤੇ ਆਪਾਂ ਉਹਨਾਂ ਕੋਲੋਂ ਆਪਣੀਆਂ ਤਨਖਾਹਾਂ ਲੈਣ ਦੀ ਆਸ ਕਿਵੇਂ ਕਰੀਏ? ਕਿਵੇਂ ਆਖੀਏ ਗੁਰੂ ਜੀ ਨੂੰ ਵੀ ਸਾਡੀ ਤਨਖਾਹ ਦਿਓ, ਜਦੋਂ ਸਾਨੂੰ ਨਜ਼ਰ ਆ ਰਿਹਾ ਵੀ ਗੁਰੂ ਜੀ ਕੋਲ ਇਸ ਵੇਲੇ ਧਨ ਕੋਈ ਨਹੀਂ ਤੇ ਆਪਾਂ ਫਿਰ ਉਹਨਾਂ ਕੋਲੋਂ ਧਨ ਕਿਵੇਂ ਮੰਗੀਏ?
ਸੰਗਤ ਆਇਆ ਮੇਲ ਮਾਨਾ,
ਕਹਿਣ ਲੱਗੇ ਵੀ ਹਾਲੇ ਗੁਰੂ ਜੀ ਟੋਰੇ ਫੇਰੇ ਵਿੱਚ ਨੇ, ਅੱਗੇ ਜਾ ਕੇ ਸਤਿਗੁਰੂ ਜੀ ਕਿਤੇ ਪੱਕਾ ਟਿਕਾਣਾ ਕਰਨਗੇ, ਪੱਕੀ ਜਗ੍ਹਾ ਤੇ ਡੇਰਾ ਕਰਨਗੇ, ਸੰਗਤਾਂ ਉਹਨਾਂ ਕੋਲ ਆਉਣਗੀਆਂ, ਗੁਰਸਿੱਖ ਆਉਣਗੇ ਤੇ ਫਿਰ ਉਹਨਾਂ ਕੋਲ ਮਾਇਆ ਵੀ ਆਵੇਗੀ, ਸੰਗਤ ਵੱਲੋਂ ਭੇਟਾਵਾਂ ਆਉਣਗੀਆਂ, ਰੁਪਈਏ ਪੈਸੇ ਵੀ ਗੁਰੂ ਜੀ ਕੋਲ
ਆਉਣਗੇ।
ਫਿਰ ਜਦੋਂ ਸੰਗਤ ਉਹਨਾਂ ਨੂੰ ਮਾਇਆ ਅਰਪਣ ਕਰੇਗੀ ਉਹਦੇ ਵਿੱਚੋਂ ਗੁਰੂ ਜੀ ਫਿਰ ਸਾਨੂੰ ਸਾਡੀਆਂ ਤਨਖਾਹਾਂ ਵੀ ਦੇ ਦੇਣਗੇ। ਹਲੇ ਤਾਂ ਗੁਰੂ ਜੀ ਆਪ ਉਹਨਾਂ ਦਾ ਪੱਕਾ ਡੇਰਾ ਕੋਈ
ਨਹੀਂ,
ਇੱਥੇ ਉਜਾੜ ਦੇ ਵਿੱਚੋਂ ਗੁਰੂ ਜੀ ਤੁਹਾਨੂੰ ਤਨਖਾਹਾਂ ਕਿੱਥੋਂ ਦੇ ਦੇਣ? ਇਹ ਉਜਾੜ ਪੀਆ ਪਾਨ ਜੰਗਲ ਹੈ, ਇੱਥੋਂ ਗੁਰੂ ਜੀ ਤੁਹਾਨੂੰ ਪੈਸੇ ਕਿੱਥੇ ਦੇ ਦੇਣ?
ਕਹਿ ਕੇ ਜਿਤ ਬਾਤ ਬਖਾਨਾ,
ਸੁਣ ਕੇ ਕਈ ਗੱਲਾਂ ਕਰਦੇ ਨੇ, ਕਹਿੰਦੇ ਹਨ
ਹਮ ਤੋਂ ਕਿਛੂ ਨਹੀਂ ਜਾਣਦੇ।
ਕਈ ਬਹੁਤੇ ਹਟੀਏ ਸੀ, ਮੂਰਖ ਸਨ, ਉਹ ਕਹਿੰਦੇ ਅਸੀਂ ਨੀ ਹੋਰ ਗੱਲਾਂ ਜਾਣਦੇ, ਅਸੀਂ ਤਾਂ ਆਪਣੀ ਤਨਖਾਹ ਲੈਣੀ ਹੈ, ਗੁਰੂ ਜੀ ਜਿੱਥੋਂ ਮਰਜ਼ੀ ਦੇਣ, ਅਸੀਂ ਤਾਂ ਆਪਣਾ ਹੱਕ ਲੈਣਾ।
ਅਬ ਤੋਂ ਖਰੇ ਕਰ ਲੀਏ ਬਿਨਾ ਨਾ ਚੱਲਦੇ।
ਹੁਣ ਤਾਂ ਗੁਰੂ ਜੀ ਦਾ ਰਾਹ ਰੋਕਾਂਗੇ ਅਸੀਂ ਇੱਥੇ, ਤੇ ਗੁਰੂ ਜੀ ਦਾ ਰਾਹ ਰੋਕ ਕੇ ਆਪਣੇ ਪੈਸੇ ਆਪਣੀਆਂ ਤਨਖਾਹਾਂ ਲਵਾਂਗੇ, ਫਿਰ ਉਹਨਾਂ ਨੂੰ ਇੱਥੋਂ ਕਿਤੇ ਅੱਗੇ ਜਾਣ ਦੇਵਾਂਗੇ, ਨਹੀਂ ਤਾਂ ਇੱਥੋਂ ਅਸੀਂ ਉਹਨਾਂ ਨੂੰ ਅੱਗੇ ਨਹੀਂ ਜਾਣ ਦੇਣਾ।
ਗੁਰੂ ਕਰਾਮਾਤੀ ਜਗ ਜਾਣਾ,
ਸਾਰਾ ਜਗ ਜਾਣਦਾ ਵੀ ਗੁਰੂ ਜੀ ਕਰਾਮਾਤੀ ਨੇ, ਗੁਰੂ ਜੀ ਅਜਮਤਵਾਨ ਹਨ, ਕਰਕੇ ਛੋਟੇ ਵੱਡੇ ਸਾਰੇ ਇਹਨਾਂ ਦੀ ਗੱਲ ਮੰਨਦੇ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਨੇ। ਇਹਨਾਂ ਨੂੰ ਤਨਖਾਹ ਦੇਣੀ ਔਖੀ ਹੈ ਤਾਂ ਜ਼ਮੀਨ 'ਚ ਪੈਰ ਮਾਰਨ, ਉੱਥੋਂ ਪੈਸਾ ਪੈਦਾ ਕਰ ਦੇਣ, ਤੇ ਅਸੀਂ ਤਾਂ ਆਪਣੀਆਂ ਤਨਖਾਹਾਂ ਲੈ ਕੇ ਹੁਣ ਇਹਨਾਂ ਨੂੰ ਅੱਗੇ ਜਾਣ ਦੇਣਾ। ਹੁਣ ਤਾਂ ਅਸੀਂ ਜਬਰੀ ਇਹਨਾਂ ਨੂੰ ਰੋਕ ਕੇ ਰੱਖਾਂਗੇ, ਇੱਥੇ ਜ਼ਬਰਦਸਤੀ ਰੋਕ ਕੇ ਰੱਖਾਂਗੇ।
ਤਬ ਹਮਕੋ ਤਨ ਦੇ ਮਾਂ,
ਫਿਰੇ ਸਾਨੂੰ ਸਾਡੇ ਪੈਸੇ ਦੇਣਗੇ, ਫਿਰੇ ਸਾਨੂੰ ਸਾਡੀ ਤਨਖਾਹ ਦੇਣਗੇ।
ਨਾ ਪਰਿਵਾਰ ਤਾਂ ਖੁੱਤੇ ਅਮਰੀ ਹੱਦ ਲੱਗ ਟੁੱਟੇ।
ਗੁਰੂ ਜੀ ਇੱਥੋਂ ਅੱਗੇ ਚਲੇ ਗਏ ਤੇ ਫਿਰ ਇੱਕ ਬੜਾ ਖੋਟਾ ਕੰਮ ਹੋ ਜਾਣਾ, ਕਿਉਂਕਿ ਸਾਡੇ ਬਰਾੜਾਂ ਦੀ ਜਿਹੜੀ ਹੱਦ ਹੈ ਇੱਥੋਂ ਤੱਕ ਹੀ ਹੈ, ਇੱਥੇ ਤੱਕ ਸਾਡੀ ਹੱਦ ਹੈ, ਜਿੱਥੇ ਤੱਕ ਸਾਡਾ ਜ਼ੋਰ ਚੱਲ ਸਕਦਾ ਹੈ। ਇੱਥੋਂ ਫਿਰ ਜਦੋਂ ਸਤਿਗੁਰੂ ਜੀ ਅੱਗੇ ਚਲੇ ਗਏ ਉੱਥੇ ਫਿਰ ਗੁਰ ਸਾਡਾ ਜ਼ੋਰ ਨਹੀਂ ਚੱਲਣਾ, ਇੱਥੇ ਸਭ ਪ੍ਰਕਾਰ ਨਾਲ ਸਾਡਾ ਜ਼ੋਰ ਹੈ। ਇੱਥੇ ਅਸੀਂ ਜੋ ਚਾਹੇ ਮਰਜ਼ੀ ਕਰ ਸਕਦੇ ਹਾਂ, ਜੇ ਗੁਰੂ ਜੀ ਨਾ ਨੁੱਕਰ ਕਰਨਗੇ ਤੇ ਜਿਵੇਂ ਮਰਜ਼ੀ ਗੁਰੂ ਨਾਲ ਪੇਸ਼ ਆ ਸਕਦੇ ਹਾਂ, ਗੁਰੂ ਜੀ ਦੀ ਕਿਸੇ ਨੇ ਹੋਰ ਨੇ ਰਖਵਾਲੀ ਵੀ ਨਹੀਂ ਕਰਨੀ।
ਸਾਬੂ ਕੀ ਅਗਾਰੀ,
ਇਸ ਤੋਂ ਅੱਗੇ ਸਾਬੂ ਕੀ ਤਲਵੰਡੀ ਦੀ ਹੱਦ ਸ਼ੁਰੂ ਹੋ ਜਾਂਦੀ, ਇਸ ਤੋਂ ਅੱਗੇ ਸਾਬੂ ਕੀ ਦੀ ਤਲਵੰਡੀ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਤੇ ਜੇ ਗੁਰੂ ਜੀ ਉਹਦੇ ਵਿੱਚ ਅੱਗੇ ਪ੍ਰਵੇਸ਼ ਕਰ ਗਏ, ਉਹਦੇ ਵਿੱਚ ਅੱਗੇ ਚਲੇ ਗਏ,
ਗੱਲਾਂ ਮਿਲੇ ਆਨ ਬਲ ਭਾਰੀ,
ਉਥੋਂ ਫਿਰ ਅੱਗੇ ਗੁਰੂ ਜੀ ਦਾ ਸੇਵਕ ਦਾ ਟੱਲਾ ਉਹ ਇਹਨਾਂ ਨੂੰ ਆ ਕੇ ਮਿਲੇਗਾ, ਔਰ ਇਹਨਾਂ ਨੂੰ ਆ ਕੇ ਮਿਲ ਕੇ ਇਹਨਾਂ ਦੀ ਸਾਰੀ ਸੇਵਾ ਟਹਿਲ ਕਰੇਗਾ।
ਪੱਟ ਸੈਂਕੜੇ ਬਾਤ ਮਜਾਰੀ,
ਹੁਣ ਡੱਲਾ ਜਿਹੜਾ ਚੌਧਰੀਆ ਇਲਾਕੇ ਦਾ, ਸੈਂਕੜੇ ਸੂਰਮੇ ਉਹਦੇ ਅਧੀਨ ਨੇ, ਉਹਦੇ ਹੁਕਮ ਵਿੱਚ ਉਹਦੇ ਤਾਬਿਆਂ ਵਿੱਚ ਚੱਲਦੇ ਨੇ, ਬੜਾ ਬਲਵਾਨ ਹੈ,
ਕਰੋ ਜ਼ੋਰ ਸੋ ਚੱਲਣ ਦੇ।
ਉੱਥੇ ਫਿਰ ਉਹਨਾਂ ਨੇ ਆਪਣੀ ਪੇਸ਼ ਨਹੀਂ ਜਾਣ ਦੇਣੀ, ਡੱਲੇ ਨੇ ਆਪਣੀ ਪੇਸ਼ ਨਹੀਂ ਜਾਣ ਦੇਣੀ, ਇਸ ਕਰਕੇ ਸਾਡੀ ਤਾਂ ਇੱਥੇ ਤੱਕ ਹੱਦ ਆ, ਅਸੀਂ ਤਾਂ ਇਸ ਤੋਂ ਅੱਗੇ ਗੁਰੂ ਜੀ ਨੂੰ ਪਾ ਜਾਣ ਦੇਣਾ ਜੋ ਸਾਡੀਆਂ ਸਾਨੂੰ ਤਨਖਾਹਾਂ ਦੇਣਗੇ।
ਮੋਰ ਚਾਕਰੀ ਮੁਸ਼ਕਲ ਪੈ,
ਮੁੜ ਕੇ ਅੱਗੇ ਜਾ ਕੇ ਸਾਨੂੰ ਸਾਡੀ ਨੌਕਰੀ ਨਹੀਂ ਮਿਲਣੀ, ਅੱਗੇ ਜਾ ਕੇ ਸਾਨੂੰ ਸਾਡੀਆਂ ਤਨਖਾਹਾਂ ਨਹੀਂ ਮਿਲਣੀਆਂ।
ਭਲੀ ਬਾਤ ਗੁਰ ਲਿਓ ਅਟਕਾਈ,
ਕਹਿੰਦੇ ਚੰਗੀ ਗੱਲ ਤਾਂ ਇਹੀ ਹੈ کہ آپ گرو جی نو اتے اٹکا لیے, گرو جی کا راہ روک لیے, تو انہوں نے اگے نہ جان دئیے.
ایک دن تو تن لو پائے
اپنے, ایک دن کا حساب گرو جی نال کر کے انہوں کو پیسے لو.
میں سما جب کلو بتا
جب بہتا سما بتیت ہوے گا,
گرتی درم چاکری پاوے,
پھر آپ بعد دیا تنخواہ بعد دیکھا گے, پر ہوں تک دیا جہیا تنخواہ نے وہ آپ گرو جی کو لے کے تا کے جانا ہے.
یہ مسلط مل موڈ پکائے
کچھ براڑ مورکھا نے رل کے یہ سلاح کی ہے, کچھ پلے بھی سن براڑ روکتے بھی رہے جی نہ کرو, پر کچھ مورخ بھی سن. ادھر انہوں سارے نے مل کے مسلط پکا لئی. ستگرو سچی پاتشاہ جی مہاراج جی کی بڑی بھاری مہما نو نہیں جان دے.
دان سنگھ ایک بار آئے,
جہاں دان سنگھ سی وہ بھی براڑ ہی سی, انہیں انہوں روکیا بھی, انہیں انہوں ورجیا بھی.
برا ہوئے جائے
دان سنگھ نے آخیا وہ بھائی ادا نہ کرو, ادا کرو گے تو تہاڈا ہی برا ہوئے گا.
آسن جوڑ جا کے نہ کریے,
منگنا ہی ہے نا, گرو جی نے کہڑا نہ کرنی ہے, ہاتھ جوڑ کے بےنتی کر کے مانگ لو,
خرچ دیو کر پتے بچریے.
انہوں نے یہ بےنتی کر لو, ستگرو جی سانو خرچہ دے دیو, اسی اپنے گھر بھیج دئیے, بچیاں نو اپنے پرواراں نو بھیج دئیے,
کھان پان سب ہوئے,
یہ سارے پروار کا کھان پان کا پربند ہو سکے,
آمدن رہی نہ کوئی,
اور سارے گھر کوئی آمدن نہیں رہی, اسی انہوں نے تنخواہ بھیجنیاں نے.
ستگر
ستگرو جی تہاڈیا تنخواہ تہانوں دے دین گے جی بےنتی کرو گے, انہاں تہاڈیا تنخواہ نہیں رکھنیا.
ہم سولی برا میں پک ہے,
کر کے پیار نال منگو جی, منگنی بھی ہے تنخواہ گرو جی کو, کچھ برا نہ بولیا جی, کچھ کٹور نہ بولیا جی, ستگرا دے اگے بےنتی کر کے منگ لو جو منگنا ہے.
دان سنگھ تے سن میں
بھائی دان سنگھ کو نال دے سارے براڑا نے جدو یہ سنیا,
مہمان بگاڑ
وہ نہیں منے, وہ ہوں ستگرا نال بگاڑ ہی کرنا چاہتے ہیں,
اپنی حد بکے ہم لے
جی, اسی تو اپنی حد بچ ہی پیسے لینے نے اپنے,
آگے گئے نہیں کم دے,
کیونکہ اگے گئے گرو جی نے پھر سانو ساڈے پیسے نہیں دینے,
یہاں جوڑ امرو اب چل رہا,
ساڈا جوڑ چلتا ساڈی حد ہے,
درم ترمی ملے,
اور اسی جنا پیسہ منگا گے جنی تنخواہ منگا گے سانو اونی ملے گی.
کر مسلط اکٹھے ہوئے پور پیر,
مسلط کر کے سارے اکٹھے ہو گئے,
تج ترنگ گرو اگیر,
اپنے گھوڑے چھڈ کے ستگرو سچے پاتشاہ جی دے اگے گئے ہاں.
ارے آگے تم گائے جیو چاکری سب بتائے,
ستگرا دے اگے کھلو گئے, راہ روک لیا مہاراج جی کا, کہندے جی ساڈی تنخواہ دے کے اگے جایا جی, ہوں ساڈیاں تنخواہ سانو دے کے پھر اتو اگے نو ود کے جانا, اتے تک ساڈی حد ہے, اسی اپنی تنخواہ لے بنا نہیں جان دینا. تو جویں ستگرو جی نے براڑا دیا انہوں نے تنخواہ دے رہے نے, دان سنگھ تے بخشش کر رہے نے, وہ کتھا آپ جی اگلے پرسنگاں وچ سربن کرو گے. گریبن واگ سچے پاتشاہ جی مہاراج جی کا پاون پوتر اتہاس کسن کردیا ہوئیاں پلان چکان کی کھما کرنی ارداس کرنی ستگرو گریبن واگ سچے پاتشاہ جی مہاراج اگے واسطے سد بدھی سمرتھ پردان کرن. واہ گرو واہ گرو, واہ گرو واہ گرو, واہگرو واہے گرو, واہگرو واہے گرو. واہگرو واہے گرو, واہگرو